देख आ दो पैसे दे बदले किन्नियां मछियां मिल गईयां ने, इना दो पैसिया ली किसे ने कितनियां मछियां मारियां ने, ते जे तू दो पैसे दे बदले एक आदमी मार दिता है ते तां केड़ी वड्डी गल है। मां ने ए प्रेरणा दिती, मां ने फिर इस बुझदे हुए दीवे विच गुनाहां दा तेल पा दिता, पर हुण मारदा नहीं सी, हुण मारदा नहीं सी, कपड़े फरोलदा सी, तलाशी लै लैंदा सी, कपड़े उतरवा लैंदा सी। महापुरुष ने प्रेरणा दित्ती, मां तो पुछया ते उहने कहा नहीं, पत्नी तो पुछया ते उहने कहा नहीं, बच्चियां तो पुछया ते उहनां ने कहा ए तेरी ड्यूटी है साड़ी प्रतपाला ते संभाल करनी, असी तेरे गुनाहां ते कदे भी जिम्मेदार हो नहीं सकते। कहंदे ने फिर मन ने आख्या जे तुसी मेरे इना कर्मा विच सहायक ते हिस्सेदार नहीं, फिर मैं पाप कर्म करके तुहाडी क्यों प्रतपाला करा। अन काए रातड़िया वाट दुहेली राम, पाप कमाम दिया तेरा कोए न बेली राम। विहागड़ा छंत महला पंजवा। वापस आ गया, महापुरुष उसे तरह बैठे सन, इंतजार कर रहे सन, सिर चुक गया ते महात्मा ने आवाज दे के पुछया क्यों पुछ आया है, कोई जिम्मेदार है? ता कहंदे ने उन्हें आख्या जी नहीं, कोई भी मेरे कर्मा दा हिस्सेदार बन ली तैयार नहीं। फिर तू की सोचया है? कह लगे मैं भी सोच लिया है जो मेरे हिस्सेदार नहीं बन दे मैं उन्हां दा हिस्सेदार हुण क्यों बना। कबीरा हमरा को नहीं हम किस हु के नाहे, सलोक भगत कबीर के। हां जो जो कोई कर्म करदा है ओदा फल ते ओनू भोगना पैंदा है, दूसरा कौन जिम्मेदार हो सकदा है। दुनिया ते कठिनाई दे वक्त ही साथ छड़ जांदी है, जदों तक चार पैसे हुंदे ने, शोहरत हुंदी है, सियासी ताकत हुंदी है, ओदों ही लोग साथ देंदे ने। बेहतरीन एशिया दे सियासी आदमी पुटो दे नाल कोई फांसी दे तख्ते तक तो नहीं गया, प्याला खोसरी फांसी दे तख्ते तक ओदे नाल कोई नहीं पहुंचया, उंज ओदे लखां शुभ चिंतक ओदों भी सन हुण भी ने, प्याला खोसरी ओदों भी सन हुण भी ने। इस वास्ते कहंदे ने जो कोई कर्म करदा है उस मनुख नूं ही बदला देना पैंदा है। ऐ शाह जो तू कसमां चुकियां हुईयां ने कुरान दियां, उन्हां दा भार हुण तेरे सिर उपर ही है और तेरे सिर उपर ही रहेगा। जी
बागुफ्ता शमा कार खूबी रसा।
हजूर कहंदे ने शमा तुसा जो कुछ कहना कीता सी कि मैं कुरान दी कसम खा के खुदा ते पैगंबर दी रसूल दी कसम चुक के आप नाल वैदा करदा हां कि दीने कांगड़ आवांगा, आप नाल विचार करांगा, उस कार काम नू यानी सुगंध नू खूबी रसा खूबी अच्छे तरीके नाल चंगे ढंग दे नाल उनू रसाना चाहिदा पहुंचाना चाहिदा, ओ काम अच्छे तरीके नाल पूरा करो जेड़ा तुसी अपनी जुबान तो कहना कीता है। बेबायद तो दानश परस्ती कुनी। ऐ शाह तैनू चाहिदा है अपनी अकल दे ताई दानश, दानशमंदी अकल स्याण बुद्धि। ऐ शाह तैनू चाहिदा है दानश परस्ती कुनी बुद्धि अकल स्याणप दे ताई प्रतपाला करनी चाहिदी है। कदे भी स्याणप दा दामन स्याणप दा पल्ला मनुख नू छड़ना नहीं चाहिदा। तैनू चाहिदा है कि स्याणप अकल ते बुद्धि दा जेड़ा पल्ला है वो पकड़ना, उसकी प्रतपाला करनी, ए तेरी जिम्मेदारी है। स्याणियां ने ते समझाउणा है, क्लास विच कितने बच्चे पढ़ते ने, प्याला खो श्री वाह, क्लास विच कितने बच्चे पढ़ते ने, ते टीचर उन्हां सबना नू इक्के वक्त समझांदा है पढ़ांदा है लैक्चर देंदा है, पर ओदे विच कुछ ओ वी बच्चे हुंदे ने जिहड़े आपस विच पैरां नाल ही एक दूसरे नाल मस्ती करदे रहिंदे ने। नीचों वी टीचर केड़ा पैरां वल देखदा है, कुछ ओह बच्चे भी ने ਜਿਹੜੇ ਖਿਆਲ ਨਾਲ ਸੁਣਦੇ ਨੇ, ਵਿਚਾਰ ਨਾਲ ਸਮਝਦੇ ਨੇ ਤੇ ਉਹ ਲਾਇਕ ਬਣ ਜਾਂਦੇ ਨੇ, ਸਿਆਣੇ ਹੋ ਜਾਂਦੇ ਨੇ। ਹਾਂ, ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਨੇ ਅਕਲ ਤੇ ਹਰ ਮਨੁੱਖ ਨੂੰ ਦਿੱਤੀ ਹੋਈ ਏ। ਕਈ ਵਾਰੀ ਮਨੁੱਖ ਕਹਿ ਦਿੰਦਾ ਮੈਨੂੰ ਵਾਹਿਗੁਰੂ ਨੇ ਜਿੰਨੀ ਕੁ ਮੱਤ ਦਿੱਤੀ ਏ ਉਨੀ ਕੁ ਵਰਤਣੀ ਏ। ਮੱਤ ਏ ਸਭਨਾਂ ਨੂੰ ਦਿੱਤੀ ਏ, ਹਰ ਮਨੁੱਖ ਦੇ ਅੰਦਰ ਬੁੱਧੀ ਏ। ਜਿਨ੍ਹਾਂ ਬੱਚਿਆਂ ਦੀ ਬੁੱਧੀ ਅਕਲ ਘੱਟ ਹੁੰਦੀ ਏ, ਬੁੱਧੀ ਕੰਮ ਨਹੀਂ ਕਰਦੀ, ਉਹਨਾਂ ਦੀ ਜ਼ਿੰਦਗੀ ਦੀ ਪ੍ਰਤਪਾਲਾ ਉਹ ਆਪ ਖੁਦ ਨਹੀਂ ਕਰ ਸਕਦੇ। ਪਹਿਲਾਂ ਖੋ ਸ੍ਰੀ ਵਾ। ਜਿਹੜੇ ਬੱਚੇ ਪੜ੍ਹਾਈ ਵਿੱਚ ਸਕੂਲ ਅੰਦਰ ਲਾਇਕ ਨਹੀਂ ਹੁੰਦੇ, ਉਹ ਸ਼ਰਾਰਤਾਂ ਵਿੱਚ ਸਿਆਣੇ ਹੁੰਦੇ ਨੇ, ਉਹ ਸ਼ਰਾਰਤਾਂ ਜ਼ਿਆਦਾ ਕਰਦੇ ਨੇ। ਇਸੇ ਤਰ੍ਹਾਂ ਸ਼ਾਹ ਵਾਹਿਗੁਰੂ ਨੇ ਤੈਨੂੰ ਅਕਲ ਦਿੱਤੀ ਏ, ਤੈਨੂੰ ਚਾਹੀਦਾ ਕਿ ਦਾਨਿਸ਼ ਅਕਲ ਤੇ ਬੁੱਧੀ ਦੀ ਪ੍ਰਤਪਾਲਾ ਕਰਨੀ। ਤੂੰ ਆਪਣੀ ਬੁੱਧੀ ਅਕਲ ਸਿਆਣਪ ਦੀ ਪ੍ਰਤਪਾਲਾ ਕਰਿਆ ਕਰ।
ਬਕਾਰੇ ਸ਼ਮਾ ਜਿਹੜਾ ਦਾਸੀ ਕੋਣੀ,
ਤੇ ਹਜ਼ੂਰ ਕਹਿੰਦੇ ਨਾਲ ਨਾਲ ਬਕਾਰੇ ਸ਼ਮਾ, ਉਹ ਜਿਹੜੀ ਕਾ ਗੱਲ ਤੁਸਾਂ ਲਿਖ ਭੇਜੀ ਸੀ, ਕਹੀ ਸੀ, ਜੋ ਕੰਮ ਤੁਸਾਂ ਆਪ ਕਹਿਣਾ ਕੀਤਾ ਸੀ, ਉਹਦੇ ਨਾਲ ਨਾਲ ਤੈਨੂੰ ਇਹ ਕੰਮ ਵੀ ਕਰਨਾ ਚਾਹੀਦਾ। ਚਿਹਰੇ ਦਸਤੀ ਕੁਨੀ, ਹੱਥਾਂ ਦੇ ਨਾਲ ਵੀ ਚਿੱਠੀ ਲਿਖ ਕੇ ਜਲਦੀ ਕਰਨੀ ਚਾਹੀਦੀ ਏ। ਜੋ ਮੈਂ ਤੁਹਾਨੂੰ ਪੱਤਰ ਲਿਖ ਰਿਹਾ ਹਾਂ ਉਹਦਾ ਜਵਾਬ ਜਲਦੀ ਦੇਣ ਦੀ ਕੋਸ਼ਿਸ਼ ਕਰੋ, ਹੱਥਾਂ ਨਾਲ ਵੀ ਜਲਦੀ ਕਰੋ ਔਰ ਪੈਰਾਂ ਨਾਲ ਵੀ ਜਲਦੀ ਕਰੋ, ਚੱਲ ਕੇ ਆਓ ਵੀ ਔਰ ਜਲਦੀ ਜਲਦੀ ਜੋ ਕੁਝ ਲਿਖਿਆ ਗਿਆ ਹੈ ਉਹ ਹੱਥਾਂ ਦੇ ਨਾਲ ਚਲਾਕੀ ਕਰਕੇ ਜਲਦੀ ਕਰਕੇ ਚਿੱਠੀ ਦਾ ਜਵਾਬ ਵੀ ਦੇਣਾ ਕਰੋ।
ਜਿਹਾ ਛੁੱਡ ਕੇ ਚੂੰ ਬਚਦਾ ਕੁਸਤਾ
ਚਾ, ਇਸ ਪਵਿੱਤਰ ਰਚਨਾ ਦੇ ਅੰਦਰ ਕੁਝ ਸਿੱਖ ਇਤਿਹਾਸ ਤੇ ਗੁਰੂ ਦਸ਼ਮੇਸ਼ ਪਿਤਾ ਜੀ ਦੇ ਜੀਵਨ ਦੇ ਨਾਲ ਕੁਝ ਸ਼ੇਅਰ ਪਿੱਛੇ ਆ ਚੁੱਕੇ ਨੇ, ਜਿਨ੍ਹਾਂ ਵਿੱਚ ਜ਼ਿਕਰ ਕੀਤਾ ਸੀ ਸਰਕਾਰ ਨੇ ਕਿ 40 ਸਿੱਖ ਕਿੱਥੋਂ ਕੁ ਤੱਕ ਬਹਾਦਰੀ ਕਰ ਸਕਦੇ ਸਨ, ਜਦੋਂ ਉਹਨਾਂ ਦੇ ਉੱਪਰ ਅਚਾਨਕ 10 ਲੱਖ ਫੌਜਾਂ ਚੜ ਕੇ ਆ ਜਾਣ। ਹਾਂ, ਉਹਨਾਂ ਸ਼ੇਅਰਾਂ ਦੇ ਨਾਲ ਨਾਲ ਇਹ ਸ਼ੇਅਰ ਵੀ ਹਜ਼ੂਰ ਦੀ ਮਹਾਨ ਕੁਰਬਾਨੀ ਵਾਲੇ ਪਾਸੇ ਸੰਕੇਤ ਕਰਦਾ ਤੇ ਨਾਲ ਨਾਲ ਇਹਨਾਂ ਕੁਝ ਕੁਰਬਾਨ ਕਰਨ ਤੋਂ ਬਾਅਦ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਇਹਨਾਂ ਕੁਝ ਹੋਣ ਤੋਂ ਬਾਅਦ ਵੀ ਉਹਨਾਂ ਨੇ ਹੌਸਲਾ ਨਹੀਂ ਛੱਡਿਆ, ਉਹਨਾਂ ਦੇ ਮਨ ਵਿੱਚ ਕੁਝ ਕਮਜ਼ੋਰੀ ਨਹੀਂ ਆਈ। ਵਰਨਾ ਇਹ ਹਾਲਾਤ ਐਸੇ ਨੇ ਜਿਨ੍ਹਾਂ ਵਿੱਚ ਦਸ਼ਮੇਸ਼ ਪਿਤਾ ਜੀ ਗੁਜ਼ਰ ਰਹੇ ਨੇ, ਬੜੇ ਵੱਡੇ ਵੱਡੇ ਲੋਕਾਂ ਨੂੰ ਗਿਰਾ ਦਿੰਦੇ ਨੇ। ਪਹਿਲਾਂ ਖੋ ਸ੍ਰੀ ਵਾਹਿ ਕਹਿੰਦੇ ਨੇ, ਇਹ ਵੱਡੇ ਵੱਡੇ ਲੋਕ ਵੀ ਘਬਰਾ ਜਾਂਦੇ ਨੇ, ਵੱਡੇ ਵੱਡੇ ਲੋਕ ਵੀ ਡਿੱਗ ਪੈਂਦੇ ਨੇ, ਹੌਸਲਾ ਛੱਡ ਦਿੰਦੇ ਨੇ। ਕਹਿੰਦੇ ਨੇ ਜਦੋਂ ਪੂਰਨ ਭਗਤ ਸਿਆਲਕੋਟ ਦੇ ਬਾਨੀ ਰਾਜੇ ਸਲਵਾਨ ਦਾ ਪੁੱਤਰ ਮਾਂ ਦੀਆਂ ਅੱਖਾਂ ਤੋਂ ਓਹਲੇ ਹੋ ਗਿਆ, ਉਹ ਰੋ ਰੋ ਕੇ ਉਹਦੀਆਂ ਅੱਖਾਂ ਹੀ ਚਲੀਆਂ ਗਈਆਂ, ਉਹ ਰੋਂਦੀ ਰਹੀ, ਰੋ ਰੋ ਕੇ ਅੱਖਾਂ ਚਲੀਆਂ ਗਈਆਂ, ਅੱਖਾਂ ਵਿੱਚ ਜੋਤ ਨਾ ਰਹੀ। ਪਰ ਅਜੀਬ ਸੰਬੰਧ ਹੈ, ਅਜੀਬ ਰਿਸ਼ਤਾ ਹੈ ਪੁੱਤਰਾਂ ਦਾ ਮਾਂ ਤੇ ਬਾਪ ਦੇ ਨਾਲ। ਜਦੋਂ 12 ਸਾਲ ਬੀਤਣ ਤੋਂ ਬਾਅਦ ਫਿਰ ਪੁੱਤਰ ਇੱਕ ਯੋਗੀ ਦੇ ਰੂਪ ਵਿੱਚ ਆਇਆ ਤੇ ਜਿਹੜੇ ਲੋਕ ਉਹਦੇ ਪਾਸ ਆਉਂਦੇ ਸਨ ਉਹਨਾਂ ਦੀਆਂ ਮੁਰਾਦਾਂ ਪੂਰੀਆਂ ਹੋ ਜਾਣ। ਸ਼ੇਖ ਸਾਦੀ ਰਹਿਮਤੁੱਲਾ ਆਲੇ ਨੇ ਤੇ ਇਹ ਸ਼ੇਅਰ ਲਿਖਿਆ ਗੁਲਿਸਤਾਨ ਵਿੱਚ ਕਿ ਅਸਲ ਵਿੱਚ ਪੀਰ ਆਪ ਤਾਂ ਨਹੀਂ ਉੱਡਦੇ, ਉਹਨਾਂ ਨੂੰ ਮੁਰੀਦ ਖੰਭ ਲਗਾ ਲਗਾ ਕੇ ਉਡਾ ਦਿੰਦੇ ਨੇ। ਪਿਆਲਾ ਖੋ ਸ੍ਰੀ ਵਾ, ਪੀਰ ਆਪ ਨਹੀਂ ਉੱਡਦੇ, ਮੁਰੀਦ ਉਹਨਾਂ ਨੂੰ ਖੰਭ ਲਗਾ ਲਗਾ ਕੇ ਉਡਾ ਦਿੰਦੇ ਨੇ। ਯਾਨੀ ਲੋਕ, ਸ਼ਰਧਾਲੂ ਲੋਕ ਉਹਨਾਂ ਦੀ ਐਵੇਂ ਅੱਤ ਕਥਨੀ ਦੀ ਤਾਰੀਫ ਕਰ ਕਰਕੇ ਵਡਿਆਈ ਕਰ ਦਿੰਦੇ ਨੇ ਵੀ ਬਾਬੇ ਨੇ ਉਹ ਕਰ ਦਿੱਤਾ, ਬਾਬੇ ਨੇ ਇਹ ਕਰ ਦਿੱਤਾ, ਬਾਬੇ ਨੇ ਉਹਨੂੰ ਪੁੱਤਰ ਦੇ ਦਿੱਤਾ, ਬਾਬੇ ਨੇ ਉਹਦੀ ਫੈਕਟਰੀ ਚਲਾ ਦਿੱਤੀ। ਪਿਆਰ ਲੱਖੋ ਸ੍ਰੀ ਵਾ, ਇਉਂ ਲੋਕ ਉਡਾ ਦਿੰਦੇ ਨੇ, ਲੋਕ ਪ੍ਰਸਿੱਧੀ ਕਰਦੇ ਨੇ, ਲੋਕ ਮਸ਼ਹੂਰ ਕਰ ਦਿੰਦੇ ਨੇ। ਤੇ ਇਹ ਮਸ਼ਹੂਰੀ ਕਈ ਵਾਰੀ ਬੜਾ ਅਜੀਬ ਜਿਹੇ ਹਾਲਾਤ ਵੀ ਪੈਦਾ ਕਰ ਦਿੰਦੀ ਏ। ਬੇਨਤੀ ਕਰ ਰਿਹਾ ਸਾਂ, ਲੋਕਾਂ ਨੇ ਬੜੀ ਤਾਰੀਫ ਕੀਤੀ, ਨੀ ਭੈਣੇ ਇੱਛਰਾਂ ਰਾਣੀਏ, ਯੋਗੀ ਆਇਆ ਬਾਹਰ ਬੈਠਾ, ਬੜਾ ਕਾਮਲ ਯੋਗੀ ਹੈ, ਉਹਦੇ ਪਾਸ ਬੜੀਆਂ ਰਿੱਧੀਆਂ ਸਿੱਧੀਆਂ ਨੇ, ਉਹ ਬੜਾ ਪ੍ਰਤਾਪੀ ਏ, ਤੂੰ ਇੱਕ ਵਾਰੀ ਚੱਲ ਕੇ ਉਹਦੇ ਪਾਸੋਂ ਪੁੱਛ ਪਵਾ ਲੈ, ਯਾਨੀ ਪੁੱਛਣਾ ਪਵਾ ਲੈ, ਉਹ ਤੇਰੇ ਪੁੱਤਰ ਦਾ ਨਾਮ ਪਤਾ ਜ਼ਰੂਰ ਦੱਸ ਦੇਵੇਗਾ, ਤੇਰਾ ਪੁੱਤਰ ਹੈ ਜਾਂ ਖਤਮ ਹੋ ਗਿਆ ਹੈ, ਇਹ ਸਾਰੀ ਉਹ ਗੱਲ ਦੱਸ ਦੇਵੇਗਾ। ਅੱਜ ਵੀ ਲੋਕ ਪੜ੍ਹ ਲਿਖ ਕੇ ਇਹਨਾਂ ਚੱਕਰਾਂ ਵਿੱਚ ਉਲਝੇ ਰਹਿੰਦੇ ਨੇ। ਪਿਆਰ ਲੱਖੋ ਸ੍ਰੀ ਵਾ, ਐਜੂਕੇਸ਼ਨ ਦਾ ਮਤਲਬ ਹੁੰਦਾ ਸਮਝੀਏ, ਵਿਚਾਰ ਪ੍ਰਾਪਤ ਕਰੀਏ। ਪੜ੍ਹੀਆਂ ਲਿਖੀਆਂ ਬੱਚੀਆਂ ਵੀ ਇਹਨਾਂ ਕੰਮਾਂ ਦੇ ਚੱਕਰਾਂ ਵਿੱਚ ਪੈਂਦੀਆਂ ਨੇ। ਪਿਆਰ ਲੱਖੋ ਸ੍ਰੀ ਵਾ, ਬੇਨਤੀ ਕਰ ਰਿਹਾ ਸਾਂ, ਬੱਚੇ ਵੀ ਇਹਨਾਂ ਚੱਕਰਾਂ ਵਿੱਚ ਨੇ। ਦੇਖੋ ਮੇਰੇ ਹੱਥ ਤੇ ਕੀ ਲਿਖਿਆ ਹੋਇਆ, ਪਿਆਰ ਲੱਖੋ ਸ੍ਰੀ ਵਾ। ਇਉਂ ਲੋਕ ਪੁੱਛਦੇ ਨੇ, ਪੁੱਛਾਂਦੇ ਨੇ, ਪਰ ਲੋਕ ਕਹਿ ਰਹੇ ਸਨ, ਖਾਸ ਤੌਰ ਤੇ ਮਾਤਾਵਾਂ, ਨੀ ਭੈਣੇ ਛਰਾਂ ਇੱਕ ਵਾਰੀ ਚੱਲ ਤਾਂ ਸਹੀ, ਬੜਾ ਯੋਗੀ ਏ, ਤੇਰੇ ਪੁੱਤਰ ਦਾ ਥਾਂ ਟਿਕਾਣਾ ਕੋਈ ਪਤਾ ਤਾਂ ਜ਼ਰੂਰ ਦੱਸ ਦੇਵੇਗਾ। ਜਦੋਂ ਮਾਤਾ ਗਈ, ਆਖਰ ਉਹ ਰਾਣੀ ਸੀ, ਭਾਵੇਂ ਅੱਖਾਂ ਚਲੀਆਂ ਗਈਆਂ ਸਨ, ਨੇਤਰਾਂ ਦੀ ਜੋਤ ਨਹੀਂ ਸੀ ਰਹੀ, ਉਹਦੇ ਪਤੀ ਨੇ ਭਾਵੇਂ ਉਹਨੂੰ ਠੁਕਰਾ ਦਿੱਤਾ ਸੀ। ਜਦੋਂ ਜਵਾਨੀ ਢਲ ਜਾਂਦੀ, ਲੋਕ ਬਦਲ ਜਾਂਦੇ ਨੇ। ਪਿਆਰ ਲੱਖੋ ਸ੍ਰੀ ਵਾ, ਜਵਾਨੀ ਹੁੰਦਿਆਂ ਹੀ ਇੱਥੇ ਤੇ ਲੋਕ ਬਦਲਦੇ ਜਾ ਰਹੇ ਨੇ, ਪਰ ਜਵਾਨੀ ਬਦਲਣ ਤੋਂ ਬਾਅਦ ਤੇ ਬਹੁਤ ਕੁਝ ਬਦਲ ਜਾਂਦਾ ਹੈ, ਬੜੀਆਂ ਤਬਦੀਲੀਆਂ ਆ ਜਾਂਦੀਆਂ ਨੇ। ਮਨੁੱਖ ਇਵੇਂ ਹੀ ਸਮਝਦਾ ਹੈ ਵੀ ਜਿਵੇਂ ਹੁਣ ਇਸ ਅੰਬ ਦੇ ਪੇੜ ਨਾਲੋਂ ਸੁੰਦਰਤਾ ਦੇ ਅੰਬ ਤਾਂ ਡਿੱਗ ਪਏ ਨੇ, ਹੁਣ ਜੜਾਂ ਫੁੱਟ ਦਿਓ। ਪਿਆਰ ਲੱਖੋ ਸ੍ਰੀ ਵਾ, ਜਾਂ ਕੁਝ ਲੋਕ ਇੰਝ ਵੀ ਕਰਦੇ ਨੇ, ਗਊ ਦੁੱਧ ਦੇਣੋਂ ਹਟ ਜਾਵੇ ਘਰੋਂ ਕੱਢ ਦਿੰਦੇ ਨੇ। ਐਸਾ ਹੀ ਕਈ ਵਾਰੀ ਮਨੁੱਖ ਇਸਤਰੀ ਦੇ ਨਾਲ ਵੀ ਵਰਤਾਓ ਕਰਦਾ। ਪਿਆਰ ਲੱਖੋ ਸ੍ਰੀ ਵਾ, ਜਦੋਂ ਜਵਾਨੀ ਚੱਲ ਜਾਂਦੀ ਏ, ਮਨੁੱਖ ਦੀਆਂ ਨਿਗਾਹਾਂ ਬਦਲ ਜਾਂਦੀਆਂ ਨੇ, ਕਿਤੇ ਕਿਤੇ ਇਸਤਰੀ ਦੇ ਵਿੱਚ ਵੀ ਇਹ ਕਮਜ਼ੋਰੀ ਆ ਜਾਂਦੀ ਏ, ਉਹ ਆਪਣੇ ਪਤੀ ਨੂੰ ਕਮਜ਼ੋਰੀ ਦੇ ਕਾਰਨ ਆਪਣੀ ਨਜ਼ਰ ਵਿੱਚੋਂ ਗਿਰਾ ਦਿੰਦੀ ਏ। ਪਿਆਰ ਲੱਖੋ ਸ੍ਰੀ ਵਾ, ਤੋ ਰਾਜੇ ਨੇ ਗਿਰਾ ਦਿੱਤਾ ਸੀ, ਇਸੇ ਲਈ ਹੀ ਤਾਂ ਪੁੱਤਰ ਤੇ ਮੁਸ਼ਕਲਾਂ ਤਾਂ ਆਈਆਂ, ਪਰ ਫਿਰ ਵੀ ਉਹ ਰਾਣੀ ਸੀ। ਕਹਿੰਦੇ ਨੇ ਜਦੋਂ ਉਹ ਗਈ, ਲੋਕ ਹੈਰਾਨ ਹੋ ਗਏ, ਰਾਣੀ ਸਾਹਿਬਾ ਆਏ ਨੇ, ਰਾਣੀ ਸਾਹਿਬਾ ਆਏ ਨੇ। ਪਰ ਯੋਗੀ ਉੱਠ ਕੇ ਖੜਾ ਹੋ ਗਿਆ, ਲੋਕ ਤੇ ਸਮਝਣ ਲੱਗ ਪਏ, ਲੋ ਇਹ ਕਾਹਦਾ ਯੋਗੀ ਹੈ, ਮਾਂ ਰਾਣੀ ਆਈ ਏ ਤੇ ਲਾਲਚ ਵਿੱਚ ਆ ਗਿਆ, ਰਾਣੀ ਨੂੰ ਉੱਠ ਕੇ ਸਜਦਾ ਕਰ ਰਿਹਾ। ਪਰ ਉਹ ਤੇ ਉੱਠਿਆ ਸੀ, ਰਾਣੀ ਨਹੀਂ ਮਾਂ ਆਈ ਏ। ਪਿਆਰ ਲੱਖੋ ਸ੍ਰੀ, ਮਾਂ ਆਈ ਏ। ਯੋਗੀ ਉੱਠ ਕੇ ਖੜਾ ਹੋ ਗਿਆ, ਸਤਿਕਾਰ ਵਜੋਂ ਸਿਰ ਝੁਕਾਇਆ, ਪਰ ਇਸ ਤਰੀਕੇ ਨਾਲ ਕਿ ਜਿਤਲਾਇਆ ਨਾ ਜਾਵੇ, ਲੋਕ ਸਮਝ ਨਾ ਲੈਣ, ਪਰ ਲੋਕ ਇਹ ਹੀ ਸਮਝ ਰਹੇ ਸਨ, ਲੋ ਯੋਗੀ ਹੋ ਕੇ ਵੀ ਦੇਖੋ ਜੀ ਰਾਣੀ ਦੇ ਸਾਹਮਣੇ ਉੱਠ ਕੇ ਖੜਾ ਹੋ ਗਿਆ, ਬਹਿ ਗਏ। ਰਾਣੀ ਨੇ ਗੱਲਬਾਤ ਸ਼ੁਰੂ ਕੀਤੀ, ਯੋਗੀ ਮਹਾਰਾਜ ਦੱਸੋ ਤਾਂ ਸਹੀ, ਇੰਨੇ ਸਾਲ ਹੋ ਗਏ ਨੇ, ਮੇਰੇ ਪੁੱਤਰ ਦਾ ਕੋਈ ਅਤਾ ਪਤਾ ਕੋਈ ਖਬਰ ਨਹੀਂ, ਤੁਹਾਨੂੰ ਕੋਈ ਖਬਰ ਹੋਵੇ। ਯੋਗੀ ਜਦੋਂ ਗੱਲ ਕਰਨ ਲੱਗਾ ਤੇ ਗੱਲਾਂ ਕਰਦਿਆਂ ਕਰਦਿਆਂ ਉਹ ਟਾਲ ਰਿਹਾ ਸੀ, ਮਾਤਾ ਨੂੰ ਉਲਝਾ ਵਿੱਚ ਮਾਤਾ ਨੂੰ ਗੁਮਰਾਹ ਕਰਦਾ, ਨਾ ਤਾਂ ਸੱਚ ਬੋਲਦਾ ਨਾ ਪੂਰਾ ਝੂਠ ਬੋਲਦਾ, ਮਿਲਾਵਟ ਵਾਲੀ ਗੱਲ ਕਰ ਰਿਹਾ। ਮਾਂ ਨੇ ਜਦੋਂ ਦੋ ਚਾਰ ਗੱਲਾਂ ਸੁਣੀਆਂ ਤੇ ਕਹਿਣ ਲੱਗੀ, ਯੋਗੀ ਮਹਾਰਾਜ ਸੱਚ ਦੱਸ, ਤੂੰ ਹੀ ਤੇ ਮੇਰਾ ਪੁੱਤਰ ਨਹੀਂ? ਪਿਆਰ ਲੱਖੋ ਸ੍ਰੀ ਵਾ, ਯੋਗੀ ਫਿਰ ਝਿਜਕਿਆ, ਯੋਗੀ ਫਿਰ ਠਿਠਿੰਬਰ ਗਿਆ, ਯੋਗੀ ਫਿਰ ਰੁਕ ਗਿਆ। ਪਰ ਮਹਾਰਾਣੀ ਨੇ ਇੱਛਰਾ ਨੇ ਫਿਰ ਆਖਿਆ, ਯੋਗੀ ਮਹਾਰਾਜ ਸੱਚ ਦੱਸ, ਤੂੰ ਤੇ ਮੇਰਾ ਪੁੱਤਰ ਨਹੀਂ, ਤੂੰ ਤੇ ਪੂਰਨ ਨਹੀਂ। ਯੋਗੀ ਹੁਣ ਝੂਠ ਕੀ ਬੋਲ ਸਕਦਾ ਸੀ, ਨਾ ਉਹਨੇ ਹਾਂ ਕੀਤੀ ਤੇ ਨਾ ਉਹਨੇ ਨਾ ਕੀਤੀ, ਪਰ ਮਾਂ ਨੂੰ ਅੰਦਰੋਂ ਪਤਾ ਲੱਗ ਗਿਆ ਸੀ ਇਹੋ ਹੀ ਪੁੱਤਰ ਹੈ। ਇੰਨੀ ਖੁਸ਼ੀ ਹੋਈ ਕਿ ਉਹਦੀਆਂ ਅੱਖਾਂ ਵਿੱਚ ਰੋਸ਼ਨੀ ਆ ਗਈ। ਪਿਆਰ ਲੱਖੋ ਸ੍ਰੀ, ਇਹ ਤੇ ਕਿਛਰਾਂ ਦੇ ਜੀਵਨ ਦੀ ਘਟਨਾ ਹੈ, ਵੱਡੇ ਵੱਡੇ ਗਿਆਨੀਆਂ ਧਿਆਨੀਆਂ ਦੀ ਅਵਸਥਾ ਹੈ। ਦੋ ਸੁੱਤ ਰਹੇ ਦੋ ਬਨ ਕੋ ਦਸਰਤ ਗਿਰ ਕਰ ਪ੍ਰਾਣਾ ਕੋ ਨਿਕਾਰਾ ਹੈ, ਅਸਸਤਾਮਾ ਹਤੋ ਦਰੋਣਾ ਪ੍ਰਾਣ ਤਿਆਗ ਦੀਏ, ਨਰ ਔਰ ਕੁੰਚੁਰ ਕੋ ਭੇਦ ਨਾ ਵਿਚਾਰਾ ਹੈ। ਫਿਰ ਕਹਿੰਦੇ ਨੇ ਸੌ ਸੁੱਤ ਮਰੇ ਜਬ ਵਿਸ਼ਿਸ਼ਟ ਮੁਨ ਗਿਆਨੀ ਜੀ ਕੇ, ਤਨ ਪੱਥਰ ਬਾਂਗ ਤਨ ਨਦੀ ਮੇ ਡਾਰਾ ਹੈ, ਐਸੋ ਕੋ ਆਇਓ ਨਹੀਂ ਜਗ ਬੀਚ ਖਾਲਸਾ ਜੀ, ਚਾਰੋ ਪੁੱਤਰ ਵਾਰ ਜਿਸ ਸ਼ੁਕਰ ਗੁਜ਼ਾਰਾ ਹੈ। ਪਿਆਰ ਲੱਖੋ ਸ੍ਰੀ ਵਾ, ਰਾਜੇ ਦਸ਼ਰਥ ਦੀ ਘਟਨਾ ਲੈ ਲਈਏ, ਸਮੇਂ ਦੇ ਅਵਤਾਰ ਜਦੋਂ ਨਜ਼ਰਾਂ ਤੋਂ ਓਹਲੇ ਹੋਏ, ਇਹ ਵੀ ਅਜੀਬ ਜਿਹਾ ਹੀ ਰਿਸ਼ਤਾ ਸੀ, ਨਾਲੇ ਪੁੱਤਰ ਨੂੰ ਘਰੋਂ ਕੱਢਿਆ, ਨਾਲੇ ਪੁੱਤਰ ਨੂੰ ਬਨੋਬਾਸ ਦਿੱਤਾ, ਤੇ ਨਾਲੇ ਪੁੱਤਰ ਵਿੱਚ ਮਮਤਾ ਹੈ, ਨਾਲੇ ਪੁੱਤਰ ਵਿੱਚ ਮੋਹ ਹੈ, ਮਹੱਲਾ ਤੇ ਖਲੋ ਗਏ ਨੇ। ਜਦੋਂ ਤੱਕ ਰਾਮ ਜੀ ਨਜ਼ਰ ਆਉਂਦੇ ਰਹੇ ਉਦੋਂ ਤੱਕ ਖਲੋਤੇ ਰਹੇ, ਜਦੋਂ ਅੱਖਾਂ ਤੋਂ ਓਝਲ ਹੋ ਗਏ, ਮਹੱਲ ਤੋਂ ਛਾਲ ਮਾਰ ਕੇ ਮਹਾਨ ਪ੍ਰਤਾਪੀ ਰਾਜੇ ਨੇ ਆਤਮ ਹੱਤਿਆ ਕਰ ਲਈ। ਗੱਲ ਪੁੱਤਰ ਦੀ ਸੀ, ਮੇਰਾ ਪੁੱਤਰ, ਹਾਏ ਮੇਰਾ ਪੁੱਤਰ। ਅੰਤ ਦੇ ਵਕਤ ਉਹਦੀ ਜ਼ੁਬਾਨ ਤੋਂ ਇਹ ਹੋਈ ਆਵਾਜ਼ਾਂ ਨਿਕਲ ਰਹੀਆਂ ਸਨ, ਪੁੱਤਰ ਦੇ ਵਿਯੋਗ ਨੇ ਖਤਮ ਕਰ ਦਿੱਤਾ ਇੱਕ ਰਾਜੇ ਨੂੰ। ਹਾਲਾਂ ਉਹਦੇ ਪਾਸ ਦੋ ਪੁੱਤਰ ਬਾਕੀ ਸਨ, ਜੰਗਲ ਨੂੰ ਤਾਂ ਦੋ ਹੀ ਗਏ ਸਨ, ਦੋ ਦੇ ਪਾਸ ਬਾਕੀ ਸਨ। ਕਹਿੰਦੇ ਨੇ ਦਰੋਣਾਚਾਰੀਆ ਜੋ ਦੁਆਪਰ ਦੇ ਤਮਾਮ ਸ਼ਹਿਜ਼ਾਦਿਆਂ ਦੇ ਗੁਰੂ ਸਨ, ਜੋ ਦੁਆਪਰ ਦੇ ਸ਼ਹਿਜ਼ਾਦਿਆਂ ਦੇ ਗੁਰੂ ਸਨ, ਦਿੱਲੀ ਦੇ ਨਜ਼ਦੀਕ ਹੀ ਇੱਕ ਸ਼ਹਿਰ ਹੈ ਗੁੜਗਾਂਵ, ਗੁਰੂ ਦਾ ਗਾਂਵ, ਇੱਥੇ ਦਰੋਣਾਚਾਰੀਆ ਰਹਿੰਦੇ ਸਨ। ਬਦਲ ਗਿਆ ਲਫ਼ਜ਼, ਬਦਲ ਗਿਆ ਹੌਲੀ ਹੌਲੀ, ਬਦਲ ਗਿਆ ਧਿਆਨ ਖੋ ਸ੍ਰੀ ਵਾ, ਬਦਲ ਗਿਆ। ਜਿਵੇਂ ਤੁਹਾਨੂੰ ਲਗਾਓ ਹੈ, ਤੁਹਾਨੂੰ ਲਗਨ ਹੈ, ਤੁਹਾਨੂੰ ਆਪਣਾ ਪਿੱਛਾ ਯਾਦ ਹੈ, ਆਪਣਾ ਵਤਨ ਯਾਦ ਹੈ, ਆਪਣੀ ਤਹਿਜ਼ੀਬ ਯਾਦ ਹੈ, ਆਪਣੀ ਸਿੱਖੀ ਯਾਦ ਹੈ, ਆਪਣੀਆਂ ਪਰੰਪਰਾਵਾਂ ਰਵਾਇਤਾਂ ਯਾਦ ਨੇ, ਗਾਂ ਤੁਹਾਡੇ ਬੱਚੇ ਕਾਫ਼ੀ ਬਦਲਦੇ ਜਾ ਰਹੇ ਨੇ। ਜਦੋਂ ਅਗਾਂਹ ਉਹਨਾਂ ਦੇ ਬੱਚੇ ਹੋਣਗੇ ਫਿਰ ਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਵੀ ਕਿਰਪਾ ਕਰਨਗੇ, ਤਾਂ ਹੀ ਬਖਸ਼ਿਸ਼ ਹੋਵੇਗੀ ਨਾ, ਪਿਆਲਾ ਖੋ ਸ੍ਰੀ ਵਾ। ਵਰਨਾ ਗੋਰੇ ਹੋ ਜਾਣਗੇ, ਗੋਰੇ ਬਣ ਜਾਣਗੇ, ਪਰ ਵਿਸ਼ੇ ਤੁਜਲਾ ਸਮਝਣਾ ਚਾਹੀਦਾ ਹੈ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। ਉਹਨਾਂ ਦਾ ਕਥਨ ਤੇ ਹੈ 6,96 ਕਰੋੜ ਖਾਲਸਾ ਹੋਣੇ, ਪਿਆਲਾ ਖੋ ਸ੍ਰੀ ਵਾ। 96 ਕਰੋੜ ਖਾਲਸਾ ਹੋਵੇਗਾ, 96 ਕਰੋੜ ਗੁਰੂ ਕੇ ਸਿੱਖਾਂ ਦੀ ਗਿਣਤੀ ਹੋਵੇਗੀ ਉਸ ਵਕਤ ਦੀ, ਤੇ ਅਸੀਂ ਉਡੀਕ ਵਿੱਚ ਹਾਂ, ਪਿਆਲਾ ਖੋ ਸ੍ਰੀ ਵਾ। ਜਿਵੇਂ ਪੰਜਾਬ ਦੇ ਮਹਾਨ ਸਪੂਤ ਸਾਹਿਰ ਲੁਧਿਆਨਵੀ ਨੇ ਕਿਹਾ, ਮੈਂ ਉਸ ਸੁਬਹਾ ਤੇ ਸਵੇਰ ਉਡੀਕ ਵਿੱਚ ਹਾਂ ਜਦੋਂ ਕੋਈ ਮਾਸੂਮ ਭੁੱਖਾ ਨਹੀਂ ਰਹੇਗਾ, ਜਦੋਂ ਕਿਸੇ ਵੀ ਇਸਤਰੀ ਦੀ ਅੱਖ ਵਿੱਚ ਆਂਸੂ ਨਹੀਂ ਹੋਣਗੇ। ਮੈਂ ਉਸ ਸਵੇਰ ਦੀ ਤਲਾਸ਼ ਵਿੱਚ ਹਾਂ ਜਦੋਂ ਕੋਈ ਵੀ ਮਨੁੱਖ ਇੱਕ ਦੂਸਰੇ ਦਾ ਹੱਕ ਨਹੀਂ ਖੋਵੇਗਾ। ਮੈਂ ਉਸ ਸੁਬਹਾ ਦੀ ਤਲਾਸ਼ ਵਿੱਚ ਹਾਂ, ਸਵੇਰ ਦੀ ਉਡੀਕ ਵਿੱਚ ਹਾਂ ਜਦੋਂ ਕੋਈ ਵੀ ਮਨੁੱਖ ਕਿਸੇ ਦਾ ਖੂਨ ਬਹਾਉਣ ਦੀ ਕੋਸ਼ਿਸ਼ ਨਹੀਂ ਕਰੇਗਾ। ਉਹ ਸੁਬਹਾ ਵੀ ਕਬ ਆਏਗੀ, ਪਿਆਲਾ ਖੋ ਸ੍ਰੀ ਸਾਹਿਬ, ਪਰ ਉਹ ਕਦੋਂ ਆਵੇਗੀ? ਸ਼ਾਇਰ ਉਹਦੀ ਉਡੀਕ ਵਿੱਚ ਹੈ, ਪਰ ਅਸੀਂ ਤੇ ਉਸ ਵਕਤ ਦੀ ਉਡੀਕ ਵਿੱਚ ਹਾਂ ਜਦੋਂ ਹਜ਼ੂਰ ਨੇ ਹੁਕਮ ਕੀਤਾ ਸੀ, ਜਦੋਂ ਸਿੱਖਾਂ ਨੇ ਪੁੱਛਿਆ ਇਹ ਸਾਰਾ ਕੁਝ ਕਿਉਂ ਰੁੜਾਈ ਜਾਂਦੇ ਹੋ, ਸਤਲੁਜ ਵਿੱਚ ਸਾਰਾ ਕੁਝ ਕਿਉਂ ਪਵਾਈ ਜਾਂਦੇ ਹੋ, ਤੇ ਹਜ਼ੂਰ ਕਹਿਣ ਲੱਗੇ ਜਦੋਂ ਮੇਰੇ ਬਹੁਤੇ ਪੁੱਤਰ ਹੋਣਗੇ ਇਹ ਸਿਰਫ ਉਹਨਾਂ ਦਾ 2.5 ਦਿਨ ਦਾ ਖਰਚਾ ਚੱਲੇਗਾ। ਪਿਆਲਾ ਖੋ ਸ੍ਰੀ ਵਾ। ਬਾਪ ਜੋ ਕੁਝ ਜਮ੍ਹਾਂ ਕਰਦਾ ਹੈ ਬੱਚਿਆਂ ਲਈ ਕਰਦਾ ਹੈ, ਦਸ਼ਮੇਸ਼ ਪਿਤਾ ਜੀ ਨੇ ਹੁਕਮ ਕੀਤਾ ਇਹ ਸਾਰਾ ਕੁਝ ਐ ਸਤਲੁਜ ਮੈਂ ਤੇਰੇ ਵਿੱਚ ਜਮ੍ਹਾਂ ਕਰ ਰਿਹਾ ਹਾਂ, ਇਹ ਗੁਰੂ ਨਾਨਕ ਦੇਵ ਜੀ ਦਾ ਖਜ਼ਾਨਾ ਹੈ। ਵਕਤ ਆਵੇਗਾ ਜਦੋਂ ਮੈਂ ਆਪਣੇ ਸਿੱਖਾਂ ਵਾਸਤੇ ਤੇਰੇ ਪਾਸੋਂ ਇਹ ਅਮਾਨਤ ਵਾਪਸ ਲਵਾਂਗਾ। ਅਸੀਂ ਉਸ ਸਵੇਰ ਤੇ ਸੁਬਹਾ ਦੀ ਉਡੀਕ ਵਿੱਚ ਹਾਂ, ਕਦੋਂ ਆਉਂਦੀ ਏ ਇਹ ਵਾਪ ਜਾਣੇ, ਪਿਆਲਾ ਖੋ ਸ੍ਰੀ। ਬੇਨਤੀ ਕਰ ਰਿਹਾ ਸਾਂ, ਦੁਆਪਰ ਦੇ ਜਿਤਨੇ ਰਾਜਕੁਮਾਰ ਸਨ ਉਹ ਸਾਰੇ ਦਰੋਣਾਚਾਰੀਆ ਤੋਂ ਤਾਲੀਮ ਸਿੱਖਦੇ ਸਨ। ਜਦੋਂ ਯੁਧਿਸ਼ਠਿਰ ਦੇ ਪਾਸੋਂ ਝੂਠ ਪਲਵਾਨ ਦੀ ਕੋਸ਼ਿਸ਼ ਕੀਤੀ ਗਈ, ਉਹ ਕਹਿੰਦੇ ਨੇ ਉਹ ਨਹੀਂ ਸਨ ਬੋਲਦੇ, ਤੇ ਭਗਵਾਨ ਕ੍ਰਿਸ਼ਨ ਕਹਿਣ ਲੱਗੇ ਧਰਮ ਪੁੱਤਰ ਤੁਸੀਂ ਝੂਠ ਇੱਕ ਵਾਰੀ ਬੋਲਦੇ ਹੋ, ਜਦ ਤੱਕ ਬੋਲੋਗੇ ਨਹੀਂ ਜਿੱਤ ਨਹੀਂ ਹੋਵੇਗੀ। ਉਹਨੇ ਕਿਹਾ ਜੀ ਜਿੱਤਾਂ ਜਾਂ ਹਾਰਾਂ ਝੂਠ ਨਹੀਂ ਬੋਲਣਾ। ਕਹਿੰਦੇ ਨੇ ਕਿ ਉਧਰ ਹਾਥੀ ਮਾਰਿਆ ਗਿਆ ਅਸਸਤਾਮਾ, ਤੇ ਕਹਿਣ ਲੱਗੇ ਲਓ ਇਹ ਤੇ ਸੱਚ ਹੈ, ਕਹਿ ਦਿਓ ਕਿ ਅਸਸਤਾਮਾ ਮਾਰਿਆ ਗਿਆ। ਉਹਨੇ ਕਹਿ ਦਿੱਤਾ, ਪਰ ਉਹਨੇ ਅਜੇ ਗਜ ਸ਼ਬਦ ਨਹੀਂ ਸੀ ਕਿ ਅਸਸਤਾਮਾ ਹਤੋ ਗਜੋ, ਇਹ ਉਹਨੇ ਸ਼ਬਦ ਕਹਿਣਾ ਸੀ, ਢੋਲ ਵਜਵਾ ਦਿੱਤੇ ਤੌਂਸੇ ਵੱਜ ਗਏ। ਦਰੋਣਾਚਾਰੀਆ ਨੂੰ ਇਹ ਆਵਾਜ਼ ਨਾ ਸੁਣੀ, ਉਹਨਾਂ ਨੇ ਸਮਝ ਲਿਆ ਮੇਰਾ ਅਸਸਤਾਮਾ ਪੁੱਤਰ ਮਾਰਿਆ ਗਿਆ, ਮੇਰਾ ਬੇਟਾ ਮਾਰਿਆ ਗਿਆ। ਕਹਿੰਦੇ ਨੇ ਦਰੋਣਾਚਾਰੀਆ ਦੇ ਪ੍ਰਾਣਾਂ ਦਾ ਅੰਤ ਹੋ ਗਿਆ, ਪਿਆਲਾ ਖੋ ਸ੍ਰੀ ਵਾ। ਵਿਦਵਾਨ ਸ਼ਾਇਰ ਲਿਖਦਾ ਹੈ ਕਿ ਉਹਨੇ ਪੁੱਤਰ ਤੇ ਹਾਥੀ ਦੀ ਮੌਤ ਦਾ ਫਰਕ ਨਹੀਂ ਸੋਚਿਆ, ਸਿਰਫ ਪੁੱਤਰ ਦੇ ਵਿਯੋਗ ਵਿੱਚ ਉਹਦੇ ਪ੍ਰਾਣ ਨਿਕਲ ਗਏ। व्यास बड़े सियाने सन, बड़े विद्वान सन, गुरु भी अनेकां लोगां दे सन, पर कहिंदे ने विशिष्ट बहुत सियाने सन, विद्वान सन, समय दे अवतार दे गुरु भी सन, पर कहिंदे ने जदों उन्हां नूं ये पता लगा उन्हां दा 100 पुत्र मारिया गया है, विश्वापुत्र मित्र ने उन्हां दे 100 पुत्र खत्म कर दिते ने, कहिंदे ने गल दे नाल पत्थर बंद के व्यासा विच डुबन लगे। ते प्रभु ने आवाज दिती, व्यास तू ते ज्ञानी है, तू ते विद्वान है, तू ते महापुरुष है, क्यों डुब रहे हैं, आत्महत्या क्यों कर रहे हैं? उन्हें क्या इस लई कि मेरी कुल किवें चलेगी। कह लगे अजे एक होर बेटे ने तेरे घर जन्म लेना है, ओदे तो तेरा खानदान चलेगा। कहने ने फिर बच गया। व्यास नदी ने भी इस ऋषि नु डोबिया नहीं, रोड़िया नहीं। ए ते वड्डे वड्डे लोगां दी गल ए, पुत्रां दे वियोग विच खत्म हो गए, पर ऐसो को आयो नहीं जग बीच खालसा जी, चारो पुत्र वार जिस शुक्र गुजारा है। लखो श्री वाह। धन गुरु गोबिंद सिंह जी महाराज अपने शब्दां विच कह रहे ने, उंज मुसलमान शायर योगी अल्लाह यार खां कहंदे ने, अपने बेटियां नू गलवकड़ी विच लै लैके कई वारी कह देंदे सन, एक बार सूवे फलक नजर करके वो बोले, होती है आशिक सादिक पे वो होले, बरशी है इजाजत तू तन बीच गडोले, सर काट के चाहे अपना नेजे में परोले, है शौक शहादत का हमें सबसे ज्यादा, 100 सर भी कुर्बान हूं तो रब से नहीं ज्यादा। योगी अल्लाह यार, एक सिर दी गल नहीं, जे मालक तो सैकड़े सिर भी कुर्बान करने पहन, ते फिर भी उस मालक तो ज्यादा नहीं है, फिर भी ये सस्ता सौदा है। तो एक होर सियाने विचारवान ने भी ये गल कह दिती है, हम खून की कई किश्तें तो दे चुके हैं, लेकिन हम खून की किश्तें कई दे चुके हैं, लेकिन ऐ खाके वतन कर्ज अदा क्यों नहीं होता। प्याला खो श्री, मैं अपने परिवार दे खून दियां कितनियां किश्तां दे चुकिया हां। पिता दी किश्त दित्ती है, माता दी दित्ती है, पुत्रां दी दित्ती है, पर ऐ देश दी मिट्टी अजे भी मेरा कर्ज अदा नहीं होया। प्याला खो श्री, ऐ खाके वतन कर्ज अदा क्यों नहीं होता। ये तेरा जेड़ा कर्ज है, तेरा जो पार है, अजे तक भी मेरे सिर तो लत्था क्यों नहीं। मैं कितनियां किश्तां दे जा रहा, अजे किश्तां मुकियां नहीं, पर किश्तां किथे मुक दिया ने। आ किसे बैंक तो कर्जा ले लईए, किथे मुक दिया ने किश्तां। पर जिन्हें सारी दुनिया की किश्त उतारन की जिम्मेदारी लीती होवे, ओदियां किश्तां किवें अदा होण, ओ ते अज तक भी नहीं मुकियां, हुण भी किश्तां देई जा रहे है। प्यार ना खो श्री, हर उहनां दी अरदास सी, सुखी बसै मोरो परवारा, सेवक सिख सब है करतारा। दसम ग्रंथ, हां हजूर वर्णन कर रहे ने, चढ़दी कला विच कांगड़ विखे सब पता लग चुका है, सब कुछ कुर्बान हो चुका है, पर फिर भी कितनी चढ़दी कला है, सुनिए।
जहा तुद के जहा चुद के तू बचगा कुछ चा चार,
जहा शुद्ध के तू बचगा कुछ तय चा, जहा शुद्ध जहा की। हजूर कहने ने की होया, ऐशा की होया, जेकर तू चार बच्चिया दे ताई कुछ तय को दिता है, बचगा बच्चे शां की होया, जेकर तू मेरे चार बच्चिया दे ताई को दिता है। ये कोई बहुत वड्डी गल नहीं, तू तो ये महसूस कीता सी कि शायद चार सपुत्रा दे शहीद करन नाल, चार पुत्रा दे खत्म करन दे नाल मैं हथियार सुट देवांगा, पर मैं समझदा हां की होया, जेकर तू चार बच्चियां दे ताई खो दिता है। प्याला खो श्री, मेरे वास्ते कोई बहुत वड्डी बात है। मैं नहीं महसूस करता कि उन्हां चौहां दे जान तो बाद मैं सुन्या हो गया हां, मेरा जहान सुन्या हो गया है, मेरे वास्ते ऐसा कुछ नहीं। प्याला खो श्री, ਇੱਕ ਦਿਨ ਇਸੇ ਸ਼ੇਅਰ ਨੂੰ ਵਾਰ ਵਾਰ ਵਿਚਾਰ ਰਿਹਾ ਸਾਂ ਤੇ ਮਨ ਵਿੱਚ ਇੱਕ ਖਿਆਲ ਆਇਆ, ਉਹ ਤੁਹਾਡੀ ਨਜ਼ਰ ਭੇਟ ਕਰਨਾ ਚਾਹੁੰਦਾ। ਪਿਆਲਾ ਖੁਸ਼ਰੀ ਵਾਹਿ ਕਹਿੰਦੇ ਨੇ, ਮੇਰੀ ਸ਼ਮਾ ਬੁਝੀ ਮੇਰਾ ਘਰ ਫਿਰ ਵੀ ਰੋਸ਼ਨ, ਕਿਉਂਕਿ ਪੁੱਤਰ ਨੂਰ ਹੁੰਦੇ ਨੇ, ਚਾਨਣ ਹੁੰਦੇ ਨੇ, ਚਿਰਾਗ ਹੁੰਦੇ ਨੇ। ਮੇਰੀ ਸ਼ਮਾ ਬੁਝੀ ਮੇਰਾ ਘਰ ਫਿਰ ਵੀ ਰੋਸ਼ਨ, ਚਿਰਾਗ ਜਲਾ ਰੱਖਾ ਹੈ ਮੈਨੇ ਨਾ ਬੁਝਣੇ ਵਾਲਾ। ਪਿਆਲਾ ਖੁਸ਼ਰੀ ਵਾਹਿ ਕੀ ਹੋਇਆ, ਜੇ ਚਾਰ ਬੱਤੀਆਂ ਚਾਰ ਸ਼ਮਾ ਬੁਝ ਗਈਆਂ, ਮੈਂ ਤੇ ਉਹ ਚਿਰਾਗ ਜਲਾ ਕੇ ਰੱਖਿਆ ਹੋਇਆ ਜਿਹੜਾ ਕਦੇ ਬੁਝੇਗਾ ਹੀ ਨਹੀਂ। ਜ਼ੁਲਮ ਦੀ, ਸਿਤਮ ਦੀ, ਆਂਧੀ ਜਿਸ ਚਿਰਾਗ ਨੂੰ ਜਲਾ ਬੁਝਾ ਨਹੀਂ ਸਕਦੀ, ਮੈਂ ਤੇ ਉਹ ਪਹਿਲਾਂ ਹੀ ਜਲਾ ਰੱਖਾ ਹੈ। ਚਿਰਾਗ ਜਲਾ ਰੱਖਾ ਹੈ ਨਾ ਬੁਝਣੇ ਵਾਲਾ, ਉਹ ਚਿਰਾਗ ਜਲਾਇਆ ਹੋਇਆ ਹੈ ਜਿਹੜਾ ਕਦੇ ਬੁਝਦਾ ਨਹੀਂ, ਜਿਸ ਨੂੰ ਕੋਈ ਬੁਝਾ ਹੀ ਨਹੀਂ ਸਕਦਾ। ਹੁਣ ਸ਼ਾਇਰੇ ਮਸ਼ਰਕ ਇਕਬਾਲ ਨੇ ਵੀ ਬਾਦਲੀ ਸੁੰਦਰ ਗੱਲ ਕਹੀ ਹੈ। ਉਹ ਕਹਿੰਦੇ ਨੇ ਕਿ ਕਈ ਵਾਰੀ ਸੱਚ ਦੀ ਜਿਹੜੀ ਸ਼ਮਾ ਹੈ, ਸੱਚਾਈ ਦਾ ਜੋ ਚਿਰਾਗ ਹੈ, ਧਰਮ ਦਾ ਜੋ ਦੀਵਾ ਹੈ, ਉਹਦੇ ਉੱਪਰ ਕੂੜ ਦੀ ਅੰਧੇਰੀ ਫੂਕਾਂ ਮਾਰਦੀ ਹੈ। ਦੁਨੀਆਂ ਦੀ ਤਾਕਤ, ਦੁਨੀਆਂ ਦੇ ਹੁਕਮਰਾਨ ਉਹ ਸੱਚ ਦੀ ਜੋਤ ਨੂੰ ਬੁਝਾਉਣ ਵਾਸਤੇ ਫੂਕਾਂ ਮਾਰਦੇ ਨੇ, ਕੋਸ਼ਿਸ਼ ਕਰਦੇ ਨੇ ਇਹ ਸ਼ਮਾ ਬੁਝਾ ਦਿੱਤੀ ਜਾਵੇ, ਪਰ ਉਹਨਾਂ ਨੂੰ ਕੀ ਪਤਾ ਹੈ ਕਿ ਫੂਕੋਂ ਸੇ ਇਹ ਚਿਰਾਗ ਬੁਝਾਇਆ ਨਾ ਜਾਏਗਾ। ਇਕਬਾਲ, ਇਹ ਚਿਰਾਗ ਫੂਕਾਂ ਮਾਰਨ ਨਾਲ ਨਹੀਂ ਬੁਝਾਇਆ ਜਾ ਸਕਦਾ, ਇਹ ਤੇ ਆਂਧੀਆਂ ਨਾਲ ਵੀ ਨਹੀਂ ਬੁਝਦਾ। ਪਿਆਲਾ ਖੋਸਰੀ ਵਾਲ ਤੋ ਦਸ਼ਮੇਸ਼ ਪਿਤਾ ਜੀ ਕਹਿੰਦੇ ਨੇ, ਕੀ ਹੋਇਆ ਸ਼ਾਹ, ਜੇਕਰ ਤੂੰ ਮੇਰੇ ਚਾਰ ਬੱਚਿਆਂ ਨੂੰ ਕੋਹ ਦਿੱਤਾ, ਚਾਰ ਸੁਪੁੱਤਰਾਂ ਨੂੰ ਸ਼ਹੀਦ ਕਰ ਦਿੱਤਾ ਹੈ, ਪਰ ਦੇਖ ਤਾਂ ਸਹੀ ਜੀ
ਕੇ ਬਾਕੀ ਦਮਾਦਸ
ਕੇ ਬਾਕੀ ਬੇਮਾਂ ਦਸ ਪੇਸ਼ੀ ਦੇ ਮਾਰ ਜੀ
ਕੇ ਬਾਕੀ ਦਮਾਦਸ
ਬੇਮਾਂ ਦਸ ਕੇ ਬਾਕੀ ਬੇਮਾਂ ਦਸ ਪੇਸ਼ੀ ਦੇ ਮਾਰ ਕੇ ਬਾਕੀ ਬੇਮਾਂ ਦਸ ਪੇਸ਼ੀ ਦੇ ਮਾਰ ਬਮਾਂ ਦਸ ਬੱਬੇ ਨੂੰ ਸਿਹਾਰੀ ਚਾਹੀਦੀ ਹੈ। ਪਿਆਲਾ ਖੋ ਸ੍ਰੀ ਵਾ ਕਿ ਬਾਕੀ ਬੇਮਾਂ ਦਸ ਪੇਚੀ ਦੇ ਮਾਰ। ਹਜ਼ੂਰ ਫਰਮਾਂਦੇ ਨੇ ਕੀ ਹੋਇਆ, ਜੇ ਤੂੰ ਮੇਰੇ ਚਾਰ ਸੁਪੁੱਤਰ ਕੋ ਦਿੱਤੇ ਨੇ, ਅਜੇ ਬਾਕੀ ਹੈ ਉਹ ਸੱਪ ਮਾਰ ਸੱਪ ਬਾਕੀ ਹੈ ਅਜੇ ਉਹ ਸੱਪ ਜਿਹੜਾ ਪੇਚਾਂ ਵਾਲਾ ਹੈ, ਪੇਚੀ ਦੇ ਮਾਰ ਮਾਰ ਸੱਪ ਪੇਚੀ ਦੇ ਪੇਚਾਂ ਵਾਲਾ। ਪਿਆਲਾ ਖੋ ਸ੍ਰੀ ਅਜੇ ਉਹ ਬਾਕੀ ਸੱਪ ਜਿਉਂਦਾ ਹੈ, ਕਾਇਮ ਹੈ, ਫੁੰਕਾਰੇ ਮਾਰ ਰਿਹਾ ਜਿਹੜਾ ਪੇਚਾਂ ਵਾਲਾ ਹੈ, ਯਾਨੀ ਕੁੰਡਲੀਆ ਸੱਪ। ਕੁੰਡ ਸੱਪਾਂ ਦੀਆਂ ਕਈ ਕਿਸਮਾਂ ਨੇ, ਵਿਸ਼ੇਸ਼ ਤਫਸੀਲ ਦਸ਼ਮੇਸ਼ ਪਿਤਾ ਜੀ ਨੇ ਦਸਮ ਗ੍ਰੰਥ ਅੰਦਰ ਵਰਣਨ ਕੀਤੀ ਹੈ, ਰਾਜੇ ਜਨਮੇਜੇ ਦੇ ਪ੍ਰਸੰਗ ਦੀ ਕਥਾ ਵਿੱਚ, ਕਿ ਸੱਪ ਬੜੇ ਵੱਡੇ ਵੱਡੇ ਵੀ, ਛੋਟੇ ਛੋਟੇ ਵੀ, ਹੱਥ ਦੇ ਅੰਗੂਠੇ ਤੋਂ ਲੈ ਕੇ ਚਾਰ ਚਾਰ ਕੋਹ ਲੰਬੇ ਸੱਪ ਵੀ, ਫਿਰ ਛੋਟੇ ਪਤਲੇ ਤੋਂ ਪਤਲੇ ਲੈ ਕੇ ਕਿਤਨੇ ਕਿਤਨੇ ਮੋਟੇ ਸੱਪ ਵੀ, ਏਡੇ ਵੱਡੇ ਸੱਪ ਵੀ ਅਜਗਰ ਉਹਨਾਂ ਨੂੰ ਕਹਿੰਦੇ ਨੇ ਜਿਹੜੇ ਸਾਬਤ ਬੱਕਰੇ ਨੂੰ ਖਾ ਜਾਣ, ਆਪਣੇ ਮੂੰਹ ਵਿੱਚ ਦੀ ਨਿਗਲ ਲੈਣ, ਜਬਾਨ ਦੀ ਬਜਾਏ ਨਿਗਲ ਲੈਣ, ਉਹਨਾਂ ਨੂੰ ਅਜਗਰ ਸੱਪ ਕਿਹਾ ਜਾਂਦਾ ਹੈ। ਏਡੇ ਵੱਡੇ ਸੱਪ ਵੀ ਨੇ ਤੇ ਛੋਟੇ ਵੀ ਨੇ, ਪਰ ਉਹਨਾਂ ਸਭਨਾਂ ਦੇ ਵਿੱਚ ਜਿਹੜਾ ਸੱਪ ਖਤਰਨਾਕ ਹੈ, ਕਹਿੰਦੇ ਨੇ ਕੁੰਡਲੀਆ ਸੱਪ ਹੁੰਦਾ। ਤੇ ਜਿਸ ਮਨੁੱਖ ਨੂੰ ਉਹ ਕੁੰਡਲੀਆ ਸੱਪ ਲੜ ਜਾਵੇ, ਇੱਕ ਨੂੰ ਲੜ ਜਾਵੇ, ਤੇ ਉਹਦਾ ਸਾਰਾ ਖਾਨਦਾਨ ਹੀ ਤਬਾਹ ਹੋ ਜਾਂਦਾ ਹੈ, ਉਹਦਾ ਸਾਰਾ ਪਰਿਵਾਰ ਹੀ ਨਾਸ਼ ਹੋ ਜਾਂਦਾ, ਖਤਮ ਹੋ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਕਿ ਬਾਕੀ ਬਿਮਾਂ ਦਾ ਪੇਚੀ ਤਹਿਮਾਰ, ਉਹ ਸੱਪ ਅਜੇ ਬਾਕੀ ਹੈ ਜਿਹੜਾ ਕੁੰਡਲਾਂ ਵਾਲਾ ਹੈ, ਉਹਨੂੰ ਕਹਿੰਦੇ ਨੇ ਖਾਲਸਾ। ਪਿਆਲਾ ਖੋਸਰੀ ਅਜੇ ਕੁੰਡਲੀਆਂ ਵਾਲਾ ਸੱਪ ਬਾਕੀ ਹੈ, ਤੇ ਕੁੰਡਲੀਆਂ ਵਾਲਾ ਸੱਪ ਲੜਦਾ ਮੱਥੇ ਤੇ ਸਿੱਧਾ, ਮੱਥੇ ਤੇ ਡੰਗ ਮਾਰਦਾ ਹੈ, ਮੱਥੇ ਤੇ ਡੰਗ ਲੱਗਣ ਵਾਲਾ ਆਦਮੀ ਬਚਦਾ ਨਹੀਂ। ਇਸੇ ਤਰ੍ਹਾਂ ਹਜ਼ੂਰ ਫਰਮਾਉਂਦੇ ਨੇ ਸ਼ਾਹ, ਅਜੇ ਖਾਲਸਾ ਪੰਥ ਪੇਸ਼ਾ ਵਾਲਾ ਕੁੰਡਲਾਂ ਵਾਲਾ ਸੱਪ ਜੋ ਹੈ ਉਹ ਬਾਕੀ